ਭੋਜਨ ਸਵਾਦੀ ਨਹੀਂ ਬਣਿਆ, ਪਤਾ ਨਹੀਂ ਇਸ ਤਰੀਕੇ ਨਾਲ ਕਿਉਂ ਭੱਜੇ ਨੇ, ਤਰ੍ਹਾਂ ਤਰ੍ਹਾਂ ਦੇ ਸ਼ਸ਼ੋ ਪੰਜੇ ਚ ਪੈ ਗਏ। ਜਦ ਦਰਵਾਜ਼ੇ ਤੱਕ ਗਏ ਕ੍ਰਿਸ਼ਨ ਜੀ ਤੇ ਵਾਪਸ ਆ ਗਏ, ਫਿਰ ਬੈਠ ਕੇ ਭੋਜਨ ਛਕਣ ਲੱਗ ਪਏ। ਰੁਕਮਣੀ ਪੁੱਛਦੀ ਹੈ, ਭਗਵਾਨ ਇਹ ਗੱਲ ਕੀ ਸਮਝ ਚ ਨਹੀਂ ਆਈ, ਇੱਕ ਬੁਰਕੀ ਮੂੰਹ ਚ ਪਾਈ ਹੈ, ਦੂਜੀ ਸੁੱਟ ਕੇ ਤੁਸੀਂ ਭੱਜ ਗਏ ਤੇ ਸੋਚਿਆ ਕਿਧਰੇ ਜਾਓਗੇ, ਪਰ ਨਹੀਂ ਤੁਸੀਂ ਤੇ ਦਰਵਾਜ਼ੇ ਤੱਕ ਹੀ ਗਏ, ਫਿਰ ਵਾਪਸ ਆ ਗਏ। ਕ੍ਰਿਸ਼ਨ ਜੀ ਕਹਿਣ ਲੱਗੇ, ਰੁਕਮਣੀ ਗੱਲ ਹੈ, ਬਾਹਰ ਇੱਕ ਸਾਧੂ ਸੀ, ਸੱਤ ਦੀ ਮੂਰਤੀ ਸੀ, ਰੱਬ ਦਾ ਰਸ ਉਸਦੇ ਹਿਰਦੇ ਸੀ, ਉਹਨੂੰ ਪੰਜ ਸੱਤ ਬਦਮਾਸ਼ਾਂ ਨੇ ਘੇਰਿਆ ਹੋਇਆ ਸੀ, ਉਹਨੂੰ ਕੱਢਦੇ ਪੈ ਸਨ ਗਾਲਾਂ, ਤੇ ਉਹਨਾਂ ਪੰਜ ਸੱਤ ਬਦਮਾਸ਼ਾਂ ਦੇ ਹੱਥ 'ਚ ਸੋਟੀਆਂ ਵੀ ਸਨ, ਤੇ ਮੈਂ ਦੇਖਿਆ ਬਦਮਾਸ਼ਾਂ ਕੋਲ ਤੇ ਆਸਰਾ ਹੈ ਲਾਠੀ ਦਾ, ਬਦਮਾਸ਼ੀ ਦਾ, ਉਹ ਵਿਚਾਰਾ ਬੇਆਸਰਾ, ਮੈਂ ਦੌੜ ਪਿਆ ਉਹਨੂੰ ਬਚਾਉਣ ਵਾਸਤੇ। ਫਿਰ ਬਚਾਇਆ ਕਿਉਂ ਨਹੀਂ, ਵਾਪਸ ਕਿਉਂ ਆ ਗਏ? ਕਹਿਣ ਲੱਗੇ, ਜਦ ਮੈਂ ਬੂਹੇ ਤੱਕ ਪਹੁੰਚਿਆ ਨਾ ਤੇ ਪੱਥਰ ਉਹਨੇ ਵੀ ਚੁੱਕ ਲਿਆ ਸੀ, ਉਹਨੂੰ ਵੀ ਪੱਥਰ ਦਾ ਆਸਰਾ ਲੱਭ ਪਿਆ ਸੀ, ਤੇ ਜਦ ਉਹਨੂੰ ਪੱਥਰ ਦਾ ਆਸਰਾ ਲੱਭ ਪਿਆ ਤੇ ਮੈਨੂੰ ਆਸਰਾ ਬਣਨ ਦੀ ਲੋੜ ਹੀ ਕੋਈ, ਮੈਂ ਤੇ ਬਿਲਕੁਲ ਬੇਆਸਰੇ ਦਾ ਆਸਰਾ। ਮਹਾਭਾਰਤ ਦੀ ਇਹ ਜਿਹੜੀ ਸਾਖੀ ਹੈ, ਇਹ ਸਾਡੇ ਸਾਹਮਣੇ ਖਿਆਲ ਰੱਖਦੀ ਹੈ ਕਿ ਬੇਆਸਰੇ ਦਾ ਆਸਰਾ ਰੱਬ ਲਾਜ਼ਮੀ ਹੈ। ਸਭ ਕੁਛ ਬੰਦੇ ਦੇ ਕੋਲ ਹੋਵੇ, ਧਨ ਹੋਵੇ, ਸੰਪਦਾ ਹੋਵੇ, ਪ੍ਰਭਤਾ ਹੋਵੇ, ਪੁੱਤਰ ਵੀ ਹੋਣ, ਤੇ ਫਿਰ ਵੀ ਬੰਦਾ ਆਖੇ ਨਹੀਂ, ਓਠ ਤੇ ਤੇਰੀ, ਆਸਰਾ ਤੇ ਤੇਰਾ, ਯਕੀਨ ਜਾਣੋ ਐਸਾ ਬੰਦਾ ਸੰਸਾਰ ਵਿੱਚ ਕਦੀ ਬੇਆਸਰਾ ਹੁੰਦਾ ਹੀ ਨਹੀਂ, ਕਿਉਂਕਿ ਆਸਰਾ ਜੋ ਈਸ਼ਵਰ ਦਾ, ਆਸਰਾ ਜੋ ਰੱਬ ਦਾ, ਆਸਰਾ ਜੋ ਗੁਰੂ ਹੈ। ਉੱਥੇ ਜਿਸ ਵਕਤ ਵੈਦਾਂ ਨੇ ਕਿਹਾ ਰਾਜਨ ਰੱਬ ਦੀ ਟੇਕ ਰੱਖ, ਹੁਣ ਰੱਬ ਦਾ ਆਸਰਾ ਰੱਖ ਸਾਡੇ ਵੱਸ ਦੀ ਗੱਲ ਨਹੀਂ, ਅਸੀਂ ਤੇ ਇਲਾਜ ਕਰ ਹਟੇ, ਕੀਮਤੀ ਤੋਂ ਕੀਮਤੀ ਦਵਾਈ ਦੇ ਹਟੇ, ਲੇਕਿਨ ਗੱਲ ਨਹੀਂ ਬਣੀ, ਹੁਣ ਤੂੰ ਰੱਬ ਤੇ ਹੀ ਟੇਕ ਰੱਖ। ਬੜਾ ਚਿੰਤਾਤੁਰ ਹੋਇਆ ਰਾਜਾ, ਵੀ ਐਸੇ ਐਸੇ ਸਿਆਣੇ ਵੈਦਾਂ ਨੇ ਜਵਾਬ ਦੇ ਦਿੱਤਾ, ਐਸੇ ਸਿਆਣੇ ਹਕੀਮਾਂ ਨੇ ਜਵਾਬ ਦੇ ਦਿੱਤਾ, ਬੜੀ ਚਿੰਤਾ ਉਸਦੇ ਅੰਦਰ ਜਾ ਕੇ। ਵੈਦਿਕ ਗ੍ਰੰਥ ਕਹਿੰਦੇ ਨੇ, ਮਨੁੱਖ ਬਹੁਤੀ ਚਿੰਤਾ ਕਰੇ, ਇਤਨੀ ਚਿੰਤਾ ਕਿ ਦਿਮਾਗ ਬੋਝ ਸਹਾਰ ਨਾ ਸਕੇ, ਤੋ ਦਿਮਾਗੀ ਤਵਾਜ਼ਨ ਡਾਵਾਂ ਡੋਲ ਹੋ ਜਾਂਦਾ, ਬੰਦਾ ਪਾਗਲ ਹੋ ਜਾਂਦਾ। ਬਹੁਤੀ ਚਿੰਤਾ ਬੰਦੇ ਨੂੰ ਪਾਗਲ ਵੀ ਕਰ ਦਿੰਦੀ, ਬਹੁਤੀ ਚਿੰਤਾ ਨਾਲ ਕਈ ਦਫ਼ਾ ਕਹਿੰਦੇ ਦਿਮਾਗ ਦੀ ਨਸ ਵੀ ਫਰ ਜਾਂਦੀ। ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਮੈਂ ਹੈਰਾਨ ਹਾਂ ਕਿ ਚਿੰਤਤ ਹੀ ਦੀ ਸੇ ਸਭ ਕੋ ਹੈ। ਸਾਰੀ ਦੁਨੀਆ ਕਿਸੇ ਨਾ ਕਿਸੇ ਚਿੰਤਾ ਵਿੱਚ ਹੈ, ਪੰਜਵੇਂ ਪਾਤਸ਼ਾਹ ਜੀ ਦਾ ਇਵਾਕ ਹੈ, ਕੋਈ ਨਾ ਕੋਈ ਚਿੰਤਾ ਛੋਟੀ ਮੋਟੀ ਹਰ ਬੰਦੇ ਨੂੰ ਚੰਬੜੀ ਹੋਈ ਹੈ। ਚਿੰਤਤ ਹੀ ਦੀ ਸੇ ਸਭ ਕੋਏ, ਪਰ ਚੇਤੇ ਏਕ ਤਹੀਂ ਸੁਖ ਹੋਏ। ਨਿਸ਼ਚਿੰਤ ਕੌਣ ਹੁੰਦਾ? ਜਿਹੜਾ ਇੱਕ ਦਾ ਚਿੰਤਨ ਕਰਦਾ, ਇੱਕ ਨੂੰ ਚੇਤੇ ਜਿਹੜਾ ਕਰੇਗਾ, ਮਹਾਰਾਜ ਕਹਿੰਦੇ ਨੇ ਉਹ ਨਿਸ਼ਚਿੰਤ ਹੋ ਜਾਂਦਾ। ਬਹੁਤੀ ਚਿੰਤਾ ਮਨੁੱਖ ਦੇ ਦਿਮਾਗ ਨੂੰ ਡਾਵਾਂ ਡੋਲ ਕਰ ਦਿੰਦੀ ਹੈ। ਕਹਿੰਦੇ ਨੇ ਬਹੁਤਾ ਸੁੱਖ ਆ ਜਾਏ ਤੇ ਉਸ ਸੁੱਖ ਨੂੰ ਬੰਦਾ ਨਾ ਸਹਾਰ ਸਕੇ, ਪਾਗਲ ਹੋ ਜਾਂਦਾ। ਬਹੁਤਾ ਦੁੱਖ ਆ ਜਾਏ ਤੇ ਉਸ ਦੁੱਖ ਨੂੰ ਬੰਦਾ ਨਾ ਸਹਾਰ ਸਕੇ, ਕਹਿੰਦੇ ਤਾਂ ਵੀ ਬੰਦਾ ਪਾਗਲ ਹੋ ਜਾਂਦਾ। ਔਰ ਇਹੀ ਕਾਰਨ ਹੈ ਕਿ ਭਗਤ ਐਸਾ ਉਪਦੇਸ਼ ਕਰਨ, ਤੂੰ ਆਪਣੇ ਮਨ ਦੀ ਹਾਲਤ ਐਸੀ ਬਣਾ ਲੈ, ਬਹੁਤਾ ਸੁੱਖ ਆਏ ਤਾਂ ਵੀ ਤੂੰ ਉਸਨੂੰ ਸਹਾਰ ਸਕੇ, ਬਹੁਤਾ ਦੁੱਖ ਆਏ ਤਾਂ ਵੀ ਉਸਨੂੰ ਤੂੰ ਸਹਾਰ ਸਕੇ। ਗੁਸਤਾਖੀ ਮਾਂ, ਬਹੁਤਾ ਸੁੱਖ ਆ ਜਾਏ, ਅਕਸਰ ਬੰਦੇ ਬਦਮਾਸ਼ ਹੋ ਜਾਂਦੇ, ਸ਼ਰਾਬੀ ਹੋ ਜਾਂਦੇ, ਕਬਾਬੀ ਹੋ ਜਾਂਦੇ, ਦੁਰਾਚਾਰੀ ਹੋ ਜਾਂਦੇ, ਤੇ ਬਹੁਤਾ ਦੁੱਖ ਆ ਜਾਏ ਬੰਦਾ ਉਂਝ ਚਿੰਤਾਤੁਰ ਹੋ ਜਾਂਦਾ, ਦਿਮਾਗੀ ਤਵਾਜ਼ਨ ਖੋ ਬੈਠਦਾ, ਉਂਝ ਜੋ ਹੈ ਕਈ ਤਰ੍ਹਾਂ ਦੇ ਅਨਰਥ ਕਰਨ ਲੱਗ ਪੈਂਦਾ। ਦੋਵਾਂ ਹਾਲਤਾਂ ਦੇ ਦਿਮਾਗੀ ਤਵਾਜ਼ਨ ਬੰਦੇ ਦਾ ਵਿਗੜ ਜਾਂਦਾ, ਸੁੱਖ ਦੇ ਵਿੱਚ ਵੀ ਤੇ ਦੁੱਖ ਦੇ ਵਿੱਚ। ਇਸ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ, ਰੱਬ ਦਾ ਜਿਹੜਾ ਭਗਤ ਹੈ ਉਹ ਆਪਣੀ ਹਾਲਤ ਐਸੀ ਬਣਾ ਲੈਂਦਾ ਕਿ ਦੁੱਖ ਤੇ ਸੁੱਖ ਉਸਨੂੰ ਡਾਵਾਂ ਡੋਲ ਨਹੀਂ ਕਰਦੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇ ਔਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੇ। ਮੈਂ ਇੱਕ ਲਤੀਫਾ ਪੜ ਰਿਹਾ ਸੀ ਅਖਬਾਰ ਵਿੱਚ, ਬੜਾ ਸੋਹਣਾ, ਬਈ ਇੱਕ ਬੰਦੇ ਦੀ 10 ਲੱਖ ਦੀ ਨਿਕਲੀ ਲਾਟਰੀ, ਤੇ ਪਤਾ ਚੱਲਿਆ ਉਸਦੀ ਪਤਨੀ ਨੂੰ ਖਬਰ ਉਸਨੂੰ ਆਈ, ਉਹ ਸਿੱਧੀ ਚਲੀ ਗਈ ਪਾਦਰੀ ਦੇ ਕੋਲ, ਆਖਣ ਲੱਗੀ ਪਤੀ ਦੀ ਨਿਕਲੀ ਹੈ 10 ਲੱਖ ਦੀ ਲਾਟਰੀ, ਮੈਨੂੰ ਪਤਾ, ਪਰ ਪਾਦਰੀ ਜੀ ਹੁਣ ਤੁਸੀਂ ਦੱਸੋ ਇਤਨੀ ਵੱਡੀ ਖੁਸ਼ੀ ਦੀ ਖਬਰ ਕਿਧਰੇ ਮੈਂ ਉਹਨੂੰ ਸੁਣਾਵਾਂ ਤੇ ਉਹ ਪਾਗਲ ਨਾ ਹੋ ਜਾਏ, ਤੋ ਕਿਸ ਤਰ੍ਹਾਂ ਕਰੀ? ਪਾਦਰੀ ਕਹਿਣ ਲੱਗਾ, ਅੱਛਾ ਇਹਦਾ ਇਲਾਜ ਮੈਂ ਕਰਦਾ, ਮੈਂ ਆਵਾਂਗਾ ਘਰ ਦੇ ਵਿੱਚ ਤੇ ਬਿਲਕੁਲ ਗੱਲ ਤਸੱਲੀ ਬਖਸ਼ ਹੋ ਜਾਏਗੀ, ਤੂੰ ਫਿਕਰ ਨਾ ਕਰ। ਦੂਜੇ ਦਿਨ ਪਾਦਰੀ ਘਰ ਆਇਆ, ਗੱਲਾਂ ਬਾਤਾਂ ਕਰਦਿਆਂ ਕਰਦਿਆਂ ਕਹਿਣ ਲੱਗਾ, ਪੁਰਖਾ ਤੇਰੀ 50,000 ਦੀ ਲਾਟਰੀ ਨਿਕਲੀ ਹੈ। ਠੀਕ ਹੈ, ਕਹਿੰਦਾ ਖੁਸ਼ ਹੋਇਆ ਥੋੜਾ ਜਿਹਾ, ਖੁਸ਼ੀ ਜ਼ਾਹਿਰ ਕੀਤੀ, ਲੇਕਿਨ ਇਤਨੀ ਗੱਲ ਸੀ ਉਹ ਸੱਟ ਸਹਾਰ ਗਿਆ। ਪਾਦਰੀ ਨੇ ਦੇਖਿਆ ਹਿਰਦਾ ਮਜ਼ਬੂਤ ਹੈ। ਥੋੜੀ ਦੇਰ ਬਾਅਦ ਕਹਿਣ ਲੱਗਾ, ਨਹੀਂ 1,00,000 ਦੀ ਨਿਕਲੀ ਹੈ, ਮੈਥੋਂ ਬੁੱਲ ਹੋਈ ਹੈ, ਉਹ ਵੀ ਗੱਲ ਸਹਾਰ ਗਿਆ। ਫਿਰ ਥੋੜੀ ਜਿਹਾ ਸੋਚਣ ਤੋਂ ਬਾਅਦ ਪਾਦਰੀ ਕਹਿਣ ਲੱਗਾ, ਨਹੀਂ ਪੁਰਖਾ ਮੈਥੋਂ ਭੁੱਲ ਹੋਈ ਹੈ, 2,50,000 ਦੀ ਨਿਕਲੀ ਹੈ। ਉਹ ਕਹਿਣ ਲੱਗਾ, ਜੇ 2,50,000 ਦੀ ਨਿਕਲੀਏ ਤੇ ਮੈਂ ਸੱਚ ਕਹਿੰਦਾ 50,000 ਤੈਨੂੰ ਦੇ ਦਿਆਂਗਾ। ਕਹਿੰਦਾ ਪਾਦਰੀ ਦਾ ਉੱਥੇ ਹਾਰਟ ਫੇਲ ਹੋ ਗਿਆ, ਉਂਝ ਇਲਾਜ ਕਰਨ ਗਿਆ ਸੀ, ਉਂਝ ਉਹਨੂੰ ਇਹ ਸਿੱਖਿਆ ਦੇਣ ਗਿਆ ਸੀ ਵੀ ਸੁੱਖ ਦੀ ਚੋਟ ਸਹਾਰ ਸਕੇ, ਉਹ ਤੇ 2,50,000 ਦੀ ਸਹਾਰ ਗਿਆ, 50,000 ਦੀ ਵੀ ਨਾ ਸਹਾਰ ਗਿਆ। ਬਹੁਤੀ ਖੁਸ਼ੀ ਵੀ ਬੰਦਾ ਨਹੀਂ ਸਹਾਰ ਸਕਦਾ, ਬਹੁਤਾ ਦੁੱਖ ਵੀ ਬੰਦਾ ਨਹੀਂ ਸਹਾਰ ਸਕਦਾ। ਬੰਦਗੀ ਦਾ ਮਤਲਬ ਇਹ ਹੈ ਕਿ ਮਨੁੱਖ ਦੀ ਮਾਨਸਿਕ ਹਾਲਤ ਐਸੀ ਹੋ ਜਾਏ ਕਿ ਦੁੱਖ ਵੀ ਸਹਾਰ ਸਕੇ, ਸੁੱਖ ਵੀ ਸਹਾਰ ਸਕੇ। ਨਹੀਂ ਤੇ ਦੁੱਖ ਸੁੱਖ ਨੂੰ ਸਹਾਰਨਾ ਬੜੀ ਔਖੀ ਗੱਲ ਹੈ। ਸੁੱਖ ਦੇ ਚ ਜਿੱਥੇ ਬੰਦਾ ਆਪਣਾ ਸੰਤੁਲਨ ਖੋ ਬੈਠਦਾ, ਦੁੱਖ ਦੇ ਚ ਵੀ ਖੋ ਬੈਠਦਾ। ਮੈਂ ਆਗਰੇ ਦਾ ਪਾਗਲ ਖਾਨਾ ਵੇਖਿਆ, ਉੱਥੇ ਕਰੀਬਨ ਹਰ ਵਕਤ 1,500-2,000 ਪਾਗਲ ਰਹਿੰਦੇ ਨੇ। ਤੇ ਉਹਨਾਂ ਦੇ ਜਿਹੜੀ ਮੈਂ ਪਿਛਲੀ ਜ਼ਿੰਦਗੀ ਦਾ ਅਧਿਐਨ ਕੀਤਾ, ਇੱਕ ਸਿੰਘ ਨੇ ਉੱਥੇ ਡਾਕਟਰ, ਉਹਦੇ ਚੋਂ ਬਹੁਤੇ ਪਾਗਲ ਉਹ ਨੇ, ਕਿਸੇ ਨੂੰ ਖੁਸ਼ੀ ਨੇ ਪਾਗਲ ਕੀਤਾ, ਕਿਸੇ ਨੂੰ ਗਮ ਨੇ ਪਾਗਲ ਕੀਤਾ। ਔਰ ਹੁੰਦਾ ਹੀ ਬੰਦਾ ਉਦੋਂ, ਉਂਝ ਕੋਈ ਜਮਾਂਦਰੂ ਪਾਗਲ ਬਹੁਤ ਘੱਟ ਸਨ। ਕਿਸੇ ਨੂੰ ਇਤਨਾ ਦੁੱਖ ਆਇਆ ਪਾਗਲ ਹੋ ਗਿਆ, ਕਿਸੇ ਨੂੰ ਇਤਨਾ ਸੁੱਖ ਮਿਲਿਆ ਕਿ ਉਹ ਪਾਗਲ ਹੋ ਗਿਆ। ਕਹਿੰਦੇ ਨੇ ਪੰਡਿਤ ਨਹਿਰੂ ਦੇ ਹੱਥੋਂ ਇਸ ਪਾਗਲਖਾਨੇ ਦਾ ਉਦਘਾਟਨ ਕਰਾਇਆ ਗਿਆ ਸੀ, ਪੱਥਰ ਵੀ ਬਕਾਇਦਾ ਲੱਗਿਆ ਹੋਇਆ ਪੰਡਿਤ ਜੀ ਦੇ ਨਾਂ ਦਾ। ਜਿਸ ਦਿਨ ਪਹਿਲੇ ਗਏ ਨੇ ਨਾ, ਤੋ ਪਾਗਲਾਂ ਨਾਲ ਤਾਰੁਫ ਕਰਾਇਆ ਗਿਆ। ਇੱਕ ਪਾਗਲ ਨੂੰ ਸੁਭਾਵਕ ਪੰਡਿਤ ਨਹਿਰੂ ਜੀ ਪੁੱਛਦੇ ਗੱਲਾਂ ਬਾਤਾਂ, ਔਰ ਉਸਦਾ ਨਾਮ, ਉਸ ਪਾਗਲ ਨੇ ਵੀ ਪੁੱਛ ਲਿਆ ਵੀ ਤੁਸੀਂ ਕੌਣ ਆਉਂਦੇ ਹੋ, ਤੇ ਆਖਣ ਲੱਗੇ ਮੈਂ ਜਵਾਹਰ ਲਾਲ ਨਹਿਰੂ ਆਉਂਦਾ, ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ। ਉਹ ਪਾਗਲ ਕਹਿਣ ਲੱਗਾ, ਠੀਕ ਹੈ, ਇੱਥੇ ਜਵਾਹਰ ਲਾਲ ਨਹਿਰੂ ਤੋਂ ਘੱਟ ਕੋਈ ਨਹੀਂ, ਤੁਸੀਂ ਕੁਝ ਦਿਨ ਇੱਥੇ ਰਹੋਗੇ ਤੇ ਤੁਸੀਂ ਵੀ ਠੀਕ ਹੋ ਜਾਓਗੇ, ਅਸੀਂ ਵੀ ਆਏ ਹਾਂ ਠੀਕ ਹੋਣ ਵਾਸਤੇ, ਤੁਸੀਂ ਵੀ ਠੀਕ ਹੋ ਜਾਓਗੇ। ਹੁਣ ਪਾਗਲ ਦੀ ਦ੍ਰਿਸ਼ਟੀ ਚ ਹਰ ਬੰਦਾ ਪਾਗਲ, ਕਿਉਂਕਿ ਉਹ ਵੀ ਕਿਧਰੇ ਆਪਣੇ ਆਪ ਨੂੰ ਨਹਿਰੂ ਤੋਂ ਘੱਟ ਨਹੀਂ ਕਹਿੰਦਾ ਸੀ, ਆਪਣੇ ਆਪ ਨੂੰ ਜਵਾਹਰ ਲਾਲ ਤੋਂ ਘੱਟ ਨਹੀਂ ਕਹਿੰਦਾ ਸੀ। ਬਹੁਤੀ ਖੁਸ਼ੀ ਕਿਧਰੇ ਉਸਨੂੰ ਮਿਲੀ ਸੀ, ਦਿਮਾਗੀ ਸੰਤੁਲਨ ਗਵਾ ਬੈਠਾ। ਔਰ ਬੰਦਗੀ ਕਥਾ ਕੀਰਤਨ ਸੁਣਨਾ, ਨਿਤਨੇਮ ਕਰਨਾ, ਮਨ ਦੀ ਹਾਲਤ ਐਸੀ ਬਣ ਜਾਂਦੀ ਹੈ, ਬੰਦਾ ਦੁੱਖ ਦੀ ਚੋਟ ਵੀ ਸਹਾਰ ਲੈਂਦਾ, ਬੰਦਾ ਸੁੱਖ ਦੀ ਚੋਟ ਵੀ ਸਹਾਰ ਲੈਂਦਾ। ਜਿਹੜਾ ਬੰਦਾ ਨਿਤਨੇਮ ਨਾ ਕਰਦਾ ਹੋਵੇ, ਬੰਦਗੀ ਨਾ ਕਰਦਾ ਹੋਵੇ, ਖਿਮਾ ਕਰਨੀ, ਨਾ ਸੁੱਖ ਨੂੰ ਸਹਾਰ ਸਕੇਗਾ ਤੇ ਨਾ ਦੁੱਖ ਨੂੰ ਸਹਾਰ ਸਕੇਗਾ, ਆਪਣਾ ਦਿਮਾਗੀ ਤਵਾਜ਼ਨ ਜਿਹੜਾ ਹੈ ਡਾਵਾਂ ਡੋਲ ਕਰ ਬੈਠੇਗਾ। ਜਿਸ ਵਕਤ ਰਾਜੇ ਨੂੰ ਹਕੀਮਾਂ ਤੇ ਵੈਦਾਂ ਨੇ ਜਵਾਬ ਦੇ ਦਿੱਤਾ, ਬੜੀ ਚਿੰਤਾ ਉਸਦੇ ਅੰਦਰ ਜਾ ਗਈ। ਲੇਕਿਨ ਕਹਿੰਦੇ ਨੇ ਚਿੰਤਾ ਦੇ ਚ ਅਗਰ ਬੰਦੇ ਨੂੰ ਨੀਂਦ ਆ ਜਾਏ ਤਾਂ ਇਹ ਅੱਛੀ ਗੱਲ ਹੈ। ਦਿਮਾਗ ਤੇ ਕਈ ਦਫ਼ਾ ਬਹੁਤਾ ਬੋਝ ਪਏ ਤੇ ਜਾਂ ਤੇ ਨੀਂਦ ਆ ਜਾਂਦੀ ਹੈ, ਜਾਂ ਕਹਿੰਦੇ ਨੇ ਦਿਮਾਗੀ ਸੰਤੁਲਨ ਬੰਦਾ ਗਵਾ ਬੈਠਦਾ, ਤਵਾਜ਼ਨ ਗਵਾ ਬੈਠਦਾ। ਉਹਨੂੰ ਨੀਂਦ ਆ ਗਈ, ਖੁਸ਼ਕਿਸਮਤ ਸੀ, ਸੌ ਗਿਆ, ਬੈਠਿਆ ਬੈਠਿਆ ਕੋਲ ਰਾਣੀ ਵੀ ਬੈਠੀ। ਨੀਂਦ ਦੇ ਚ ਕੀ ਦੇਖਦਾ ਹੈ, ਬਈ ਮੇਰੇ 6 ਬੱਚੇ ਨੇ ਔਰ ਉਹਨਾਂ 6 ਨੇ ਰਾਜ ਪਾਠ ਸੰਭਾਲਿਆ ਹੋਇਆ, 6 ਦੇ ਨਾਲ ਬੈਠ ਕੇ ਭੋਜਨ ਪਿਆ ਛਕਦਾ, ਬੜਾ ਖੁਸ਼ ਹੈ, ਬੜੇ ਆਨੰਦ ਚ ਬੈਠਾ, ਸੁਪਨੇ ਦੀ ਇਹ ਸਾਰੀ ਖੇਡ ਚੱਲ ਰਹੀ ਹੈ। ਅਚਨਚੇਤ ਕੀ ਹੋਇਆ, ਬਿਸਤਰੇ ਮਰਗ ਤੇ ਜਿਹੜਾ ਬੱਚਾ ਪਿਆ ਸੀ ਉਹਦਾ ਆਖਰੀ ਦਮ ਨਿਕਲ ਗਿਆ। ਰਾਣੀ ਕੋਲ ਬੈਠੀ ਹੋਈ, ਉਹਦੇ ਮੂੰਹ ਚੀਖ ਨਿਕਲ ਗਏ, ਚੀਖ ਦੇ ਨਿਕਲਦਿਆਂ ਰਾਜੇ ਦੀ ਅੱਖ ਖੁੱਲੀ, ਕੀ ਦੇਖਦਾ, ਬੱਚਾ ਗਿਆ, ਹੱਸ ਪਿਆ, ਬੜਾ ਜ਼ੋਰਦਾਰ ਹੱਸਿਆ। ਰਾਣੀ ਕਹਿੰਦੀ ਹੈ, ਰਾਜਨ ਕਿਤੇ ਦਿਮਾਗੀ ਤਵਾਜ਼ਨ ਤੇ ਨਹੀਂ ਖੋ ਬੈਠੇ, ਇੱਕੋ ਇੱਕ ਬੱਚਾ ਜਾਂਦਾ ਰਿਹਾ ਤੇ ਤੁਸੀਂ ਹੱਸਦੇ ਹੋ ਔਰ ਖਿੜਖਿੜਾ ਕੇ ਹੱਸਦੇ ਹੋ। ਰਾਜਾ ਕਹਿਣ ਲੱਗਾ, ਗੱਲ ਇਹ ਹੈ, ਜਿਸ ਵਕਤ ਮੇਰੀ ਅੱਖ ਖੁੱਲੀ ਸੀ ਨਾ, ਮੈਂ ਇੱਕ ਬੱਚੇ ਦਾ ਪਿਓ ਸੀ, ਤੇ ਜਦ ਮੇਰੀ ਅੱਖਾਂ ਬੰਦ ਹੋ ਗਈਆਂ ਨਾ, ਮੈਂ ਨੀਂਦ ਦੇ ਚਲਾ ਗਿਆ ਤੇ ਮੈਂ 6 ਬੱਚਿਆਂ ਦਾ ਪਿਓ, 6 ਬੱਚਿਆਂ ਦਾ, ਉਹਨਾਂ ਦੇ ਬੈਠ ਕੇ ਮੈਂ ਭੋਜਨ ਪਿਆ ਛਕਦਾ ਸੀ। ਤੂੰ ਚੀਖ ਮਾਰੀਏ, ਮੇਰੀ ਅੱਖ ਖੁੱਲੀ ਤੇ ਮੈਂ ਕੀ ਦੇਖਦਾ, ਨਾ ਉਹ 6 ਨੇ ਨਾ ਇਹ 1 ਹੈ, ਤੇ ਹੁਣ ਮੈਂ ਸੋਚਦਾ ਉਹਨਾਂ 6 ਨੂੰ ਰੋਵਾਂ ਕਿ ਇਸ 1 ਨੂੰ ਰੋਵਾਂ, ਇਹ ਮੈਂ ਹੁਣ ਸੋਚਦਾ। ਆਖਿਆ, ਰਾਣੀ ਮੈਨੂੰ ਤੇ ਇੰਜ ਪ੍ਰਤੀਤ ਆਉਂਦਾ ਹੈ ਜੈਸੇ ਉਹ 6 ਸੁਪਨਾ ਸਨ, ਇਹ 1 ਵੀ ਸੁਪਨਾ, ਉਹ ਬੰਦ ਅੱਖ ਦਾ ਸੁਪਨਾ ਸੀ, ਇਹ ਖੁੱਲੀ ਅੱਖ ਦਾ ਸੁਪਨਾ ਹੈ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ। ਸਿਰਫ ਉਹੀ ਨਹੀਂ ਸੁਪਨਾ ਜੋ ਅਸੀਂ ਰਾਤ ਨੂੰ ਨੀਂਦ ਦੇ ਵਿੱਚ ਦੇਖਦੇ ਹਾਂ, ਗੁਰਬਾਣੀ ਇਹ ਕਹਿੰਦੀ ਹੈ ਜਾਗਦਿਆਂ ਹੋਇਆ ਜਿਹੜਾ ਤੂੰ ਦੇਖਦਾ ਪਿਆ ਇਹ ਵੀ ਸੁਪਨੇ ਤੋਂ ਜ਼ਿਆਦਾ ਨਹੀਂ ਹੈ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ। ਇਹ ਜਿਉਂ ਸੁਪਨਾ ਅਰ ਵੇਖਣਾ ਐਸੇ ਜਗ ਕੋ ਜਾਣ, ਇੱਥੇ ਰਾਮ ਗਯੋ ਰਾਵਣ ਗਯੋ, ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਫਿਰ ਕੁਛ ਨਹੀਂ। ਸੁਪਨੇ ਜਿਉਂ ਸੰਸਾਰ। ਤੋਂ ਮੈਂ ਅਰਜ਼ ਕਰ ਰਿਹਾ ਸੀ ਜੀਵਨ ਨੂੰ ਸੁਪਨਾ ਵੀ ਆਖਿਆ ਗਿਆ, ਜੀਵਨ ਨੂੰ ਰਾਤ ਵੀ ਆਖਿਆ ਗਿਆ, ਜੀਵਨ ਨੂੰ ਪਦਾਰਥ ਵੀ ਆਖਿਆ ਗਿਆ, ਜੀਵਨ ਨੂੰ ਇੱਕ ਕੀਮਤੀ ਸਾਜ ਵੀ ਆਖਿਆ ਗਿਆ, ਬੜਾ ਸੁੰਦਰ ਜੋ ਹੈ ਸਾਜ ਆਖਿਆ ਗਿਆ। ਔਰ ਅੰਤ ਦੇ ਚ ਇੱਕ ਫਿਕਰਾ ਤੁਹਾਡੇ ਸਾਹਮਣੇ ਰੱਖਾਂ, ਇਸ ਜੀਵਨ ਨੂੰ ਇੱਕ ਅਵਸਰ ਆਖਿਆ ਗਿਆ। ਅਵਸਰ ਇਹੀ ਤੇਰੀ ਅਵਸਰ, ਇਹੀ ਤੇਰੀ ਬਾਰ, ਘਟ ਵੀ ਤਰ ਤੂੰ ਦੇਖ ਵਿਚਾਰ। ਇੱਕ ਐਸਾ ਸਮਾਂ ਮਿਲਿਆ ਤੈਨੂੰ, ਇੱਕ ਐਸਾ ਵਕਤ ਮਿਲਿਆ, ਇੱਕ ਐਸਾ ਮੌਕਾ ਮਿਲਿਆ ਜਿਹਦੇ ਨਾਲ ਤੂੰ ਜ਼ਿੰਦਗੀ ਸਫਲ ਕਰ ਸਕਦਾ। ਬਾਕੀ ਕੋਈ ਜ਼ਿੰਦਗੀ, ਕੋਈ ਜਾਨਵਰ, ਕੋਈ ਪਸ਼ੂ ਆਪਣੀ ਜ਼ਿੰਦਗੀ ਸਫਲ ਨਹੀਂ ਕਰ ਸਕਦਾ। ਜ਼ਿੰਦਗੀ ਬਤੀਤ ਤੇ ਕਰ ਸਕਦਾ, ਜ਼ਿੰਦਗੀ ਸਫਲ ਨਹੀਂ ਕਰ ਸਕਦਾ। ਪਸ਼ੂ ਜੂਨਾਂ ਨੂੰ ਕਹਿੰਦੇ ਨੇ ਭੋਗ ਜੋਨੀ, ਤੇ ਜਿਹੜਾ ਮਨੁੱਖ ਇਹ ਜਿਹੜਾ ਜਨਮ ਹੈ ਇਹਨੂੰ ਕਹਿੰਦੇ ਨੇ ਕਰਮ ਜੋਨੀ। ਇਹ ਕੁਛ ਕਰਨ ਵਾਸਤੇ ਆਇਆ, ਪਸ਼ੂ ਕਰਨ ਵਾਸਤੇ ਨਹੀਂ ਆਏ, ਭੋਗਣ ਵਾਸਤੇ ਆਏ, ਕੁਝ ਖਾਣ ਵਾਸਤੇ ਆਏ ਨੇ, ਪੀਣ ਵਾਸਤੇ ਆਏ ਨੇ, ਜੀਵਨ ਲਗਾਉਣ ਵਾਸਤੇ ਆਏ ਨੇ, ਜ਼ਿੰਦਗੀ ਗੁਜ਼ਾਰਨ ਵਾਸਤੇ ਆਏ ਨੇ। ਅਸੀਂ ਗੁਜ਼ਾਰਨ ਵਾਸਤੇ ਨਹੀਂ ਆਏ, ਸਫਲ ਕਰਨ ਵਾਸਤੇ ਆਏ। ਇਸ ਵਾਸਤੇ ਮਨੁੱਖ ਨੂੰ ਆਖਿਆ ਗਿਆ ਕਰਮ ਭੂਮੀ, ਤੇ ਗੁਰਬਾਣੀ ਦੀ ਇੱਕ ਬੜੀ ਸੁੰਦਰ ਪੰਕਤੀ ਹੈ, ਕਰਮ ਭੂਮ ਮੇ ਬੋਵੋ ਨਾਮ। ਇਹ ਪੁਰਖਾ ਤੈਨੂੰ ਕਰਮ ਭੂਮੀ ਮਿਲੀ ਹੈ, ਇੱਕ ਐਸੀ ਜ਼ਮੀਨ ਮਿਲੀ ਹੈ ਜਿਹਦੇ ਚ ਤੂੰ ਕੁਛ ਬੀਜ ਬਾ ਸਕਦਾ, ਤੋ ਨਾਮ ਬੋ, ਤਾਂ ਕਿ ਇਹਦੇ ਚ ਨਾਮ ਦਾ ਬੂਟਾ ਪੈਦਾ ਹੋਵੇ, ਤੇਰੀ ਜ਼ਿੰਦਗੀ ਜਿਹੜੀ ਹੈ ਸਫਲ ਹੋ ਸਕੇ। ਤੋ ਇਹ ਜਿਹੜਾ ਸਮਾਂ ਤੈਨੂੰ ਮਿਲਿਆ, ਐਸਾ ਮੌਕਾ ਹੈ ਕਿ ਤੂੰ ਰੱਬ ਨਾਲ ਜੁੜ ਸਕਦਾ। ਕੋਈ ਪਸ਼ੂ ਪੰਖੀ ਰੱਬ ਨਾਲ ਨਹੀਂ ਜੁੜ ਸਕਦਾ, ਕੋਈ ਜੀਵ ਕੀੜਾ ਮਕੌੜਾ ਪਰਮਾਤਮਾ ਨਾਲ ਨਹੀਂ ਜੁੜ ਸਕਦਾ। ਤੇ ਕਹਿੰਦੇ ਜਿਸ ਵਕਤ ਜ਼ਿੰਦਗੀ ਸਫਲ ਹੋ ਜਾਏ ਨਾ, ਤੋ ਜੈਸੇ ਸਾਂਪ ਕੁੰਚਰ ਉਤਾਰ ਛੱਡਦਾ ਨਾ ਆਪਣੀ ਕੁੰਜ, ਭਗਤ ਸਮਝਦਾ ਇਹ ਕੁੰਜੀ ਹੈ, ਹੋਰ ਕੁਛ ਨਹੀਂ, ਇੱਕ ਕੁੰਚਰ ਹੈ। ਇਹ ਸਰੀਰ ਦੀ ਖਲੜੀ ਹੈ, ਸਰੀਰ ਦਾ ਢਾਂਚਾ ਐਵੇਂ ਫਿਜ਼ੂਲ ਹੈ, ਇੱਕ ਪਿੰਜਰਾ ਹੈ। ਸੁਕਰਾਤ ਦਾ ਜਿਸ ਵਕਤ ਅੰਤਿਮ ਸਮਾਂ ਆਇਆ, ਕਹਿੰਦੇ ਨੇ ਇਹਨੂੰ ਜ਼ਹਿਰ ਦੇ ਕੇ ਮਾਰਿਆ ਯੂਨਾਨ ਦੇ ਹੁਕਮਰਾਨ ਨੇ। ਅਕਸਰ ਜਿਸ ਢੰਗ ਨਾਲ ਸਤਪੁਰਸ਼ਾਂ ਨਾਲ ਗੱਲ ਆਉਂਦੀ ਹੈ ਉਹਦੇ ਨਾਲ ਵੀ ਹੋਈ, ਅੱਜ ਤੋਂ 2500 ਸਾਲ ਪਹਿਲੇ ਹੋਇਆ। ਇੱਕ ਹਕੀਕਤ ਜਗਤ ਦੇ ਸਾਹਮਣੇ ਰੱਖੀ ਤੋ ਸੱਚਾਈ ਨਹੀਂ ਕਈਆਂ ਨੂੰ ਚੰਗੀ ਲੱਗੀ, ਤੋ ਹੋਇਆ ਕਿ ਮੌਤ ਦੀ ਸਜ਼ਾ ਦਿੱਤੀ ਗਈ। ਉਸ ਜ਼ਮਾਨੇ ਦੇ ਰਿਵਾਜ ਦੇ ਮੁਤਾਬਕ ਜ਼ਹਿਰ ਦਾ ਭਰਿਆ ਹੋਇਆ ਪਿਆਲਾ ਸੁਕਰਾਤ ਦੇ ਅੱਗੋਂ ਰੱਖਿਆ ਗਿਆ, ਪੀ ਲੈ, ਇਹ ਮੌਤ ਦੀ ਸਜ਼ਾ ਸੀ। ਪਿਆਲਾ ਕੋਲ ਹੈ, ਖਿੜ ਖਿੜਾ ਕੇ ਹੱਸ ਪਏ। ਸ਼ਾਗਿਰਦ ਪੁੱਛਦੇ ਨੇ, ਉਸਤਾਦ ਜੀ ਇਹ ਜ਼ਹਿਰ ਦਾ ਪਿਆਲਾ ਨਹੀਂ ਹੈ ਤੇ ਮੌਤ ਦਾ ਪਿਆਲਾ, ਤੁਸੀਂ ਪੀਣਾ ਹੈ? ਜਿਉਂ ਘੋਟੇ ਇਸ ਦੇ ਅੰਦਰ ਜਾਣਗੇ ਦਮ ਬਾਹਰ ਆ ਜਾਣਗੇ। ਇਹ ਰੋਣ ਦਾ ਵਕਤ ਹੈ, ਦੁਖੀ ਆਉਣ ਦਾ ਵਕਤ ਹੈ। ਸੁਕਰਾਤ ਨੇ ਉੱਥੇ ਕਹਾਣੀ ਸੁਣਾਈ, ਆਖਣ ਲੱਗਾ ਗੱਲ ਹੈ, ਇੱਕ ਪੰਛੀ ਪਿੰਜਰੇ ਦੇ ਸੀ, ਮਾਲਕ ਉਸ ਤੇ ਬੜਾ ਖੁਸ਼ ਸੀ। ਕਿਉਂ? ਮਾਲਕ ਜਿਉਂ ਬੁਲਾਉਣਾ ਚਾਹੁੰਦਾ ਸੀ ਪੰਛੀ ਬੋਲਦਾ ਗਿਆ, ਮਾਲਕ ਦੀ ਪ੍ਰਸੰਨਤਾ ਦਾ ਇਹ ਪਾਤਰ ਬਣ ਗਿਆ ਪੰਛੀ। ਮਾਲਕ ਉਸਨੂੰ ਚੋਗਾ ਵੀ ਪਾਇਆ ਕਰੇ, ਦਾਣਾ ਵੀ ਪਾਇਆ ਕਰੇ, ਪਾਣੀ ਵੀ ਦਿੱਤਾ ਕਰੇ। ਅੱਜ ਮਾਲਕ ਨੂੰ ਵਿਸ਼ਵਾਸ ਹੋ ਗਿਆ ਇਹ ਪੰਛੀ ਮੇਰਾ ਹੀ ਬਣ ਗਿਆ, ਬਿਲਕੁਲ ਮੇਰੇ ਗੀਤ ਗਾਉਂਦਾ, ਮੇਰੀ ਗੱਲਾਂ ਕਰਦਾ, ਜੋ ਮੈਂ ਚਾਹੁੰਦਾ ਉਹੀ ਕਰਦਾ। ਤਾਂ ਉਸ ਮਾਲਕ ਨੇ ਪਿੰਜਰੇ ਚੋਂ ਪੰਛੀ ਨੂੰ ਕੱਢ ਕੇ ਆਪਣੇ ਮੋਢੇ ਤੇ ਬਿਠਾ ਲਿਆ, ਵੀ ਤੂੰ ਪਿੰਜਰੇ ਤੇ ਨਾ ਬੈਠ, ਆ ਮੇਰੇ ਮੋਢੇ ਤੇ ਬੈਠ, ਮੇਰੇ ਸਿਰ ਤੇ ਬੈਠ, ਮੇਰੇ ਹੱਥਾਂ ਚ ਬੈਠ। ਸੁਕਰਾਤ ਕਹਿਣ ਲੱਗੇ, ਪੰਛੀ ਵਾਸਤੇ ਖੁਸ਼ੀ ਦਾ ਦਿਹਾੜਾ ਹੈ ਕਿ ਗਮ ਦਾ ਦਿਹਾੜਾ ਹੈ? ਸ਼ਾਗਿਰਦ ਸਮਝੇ ਨਹੀਂ, ਤਾਂ ਸੁਕਰਾਤ ਕਹਿਣ ਲੱਗੇ, ਜੀਵਨ ਇੱਕ ਕੈਦ ਸੀ, ਸਰੀਰ ਇੱਕ ਕੈਦ ਸੀ, ਲੇਕਿਨ ਮੇਰੇ ਤੇ ਖੁਦਾ ਪ੍ਰਸੰਨ ਹੋਇਆ, ਜੋ ਕੁਛ ਬੁਲਾਉਣਾ ਚਾਹੁੰਦਾ ਸੀ ਮੈਂ ਉਹੀ ਬੋਲਿਆ, ਜੋ ਕੁਛ ਉਹ ਕਰਾਉਣਾ ਚਾਹੁੰਦਾ ਸੀ ਮੈਂ ਉਹੀ ਕੀਤਾ। ਤੇ ਹੁਣ ਉਸਦਾ ਵਿਸ਼ਵਾਸ ਬਣ ਗਿਆ। ਉਹ ਕਹਿੰਦਾ, ਨਹੀਂ ਤੂੰ ਪਿੰਜਰੇ ਚ ਨਾ ਰਹਿ, ਮੇਰੇ ਮੋਢੇ ਤੇ ਰਹਿ, ਮੇਰੇ ਸਿਰ ਤੇ ਰਹਿ, ਮੇਰੇ ਹੱਥਾਂ ਤੇ ਰਹਿ। ਇਸ ਵਾਸਤੇ ਮੈਂ ਤੇ ਮਾਲਕ ਤੇ ਮੋਢੇ ਤੇ ਜਾ ਕੇ ਬੈਠਣਾ, ਮੇਰੇ ਵਾਸਤੇ ਖੁਸ਼ੀ ਦਾ ਦਿਹਾੜਾ। ਸ਼ਾਗਿਰਦ ਹੁਣ ਚੁੱਕੇ ਸੁਕਰਾਤ ਦੇ ਸਨ ਤੇ ਬੜੇ ਸਿਆਣੇ ਹੋ ਚੁੱਕੇ ਸਨ, ਕਹਿਣ ਲੱਗੇ, ਉਸਤਾਦ ਜੀ ਜੇ ਪਿੰਜਰਾ ਹੀ ਹੈ ਤੇ ਇਹਦੇ ਚੋਂ ਨਿਕਲਣਾ ਮਾਲਕ ਦੇ ਮੋਢਿਆਂ ਦੀ ਪ੍ਰਾਪਤੀ ਹੈ, ਉਹਦੇ ਸਿਰ ਦੀ ਪ੍ਰਾਪਤੀ, ਉਹਦੇ ਸਿਰ ਦੇ ਉੱਤੇ ਜਾ ਕੇ ਬੈਠਣਾ ਮਿਲੇਗਾ, ਮਾਣ ਮਿਲੇਗਾ, ਤਾਂ ਫਿਰ ਇਸ ਪਿੰਜਰੇ ਨੂੰ ਅਸੀਂ ਵੀ ਤੋੜ ਦੇ, ਅਸੀਂ ਵੀ ਜ਼ਹਿਰ ਦਾ ਪਿਆਲਾ ਪੀਂਦੇ ਹਾਂ, ਅਸੀਂ ਵੀ ਇਸ ਜ਼ਿੰਦਗੀ ਦਾ ਤਿਆਗ ਕਰਦੇ ਹਾਂ। ਸੁਕਰਾਤ ਕਹਿਣ ਲੱਗੇ, ਨਹੀਂ, ਗਲਤ ਸਮਝੇ, ਤੁਸੀਂ ਗੱਲ ਸਮਝੀ ਨਹੀਂ, ਮੈਨੂੰ ਮਾਲਕ ਇਸ ਪਿੰਜਰੇ ਚੋਂ ਆਪ ਕੱਢ ਰਿਹਾ ਤੇ ਤੁਸੀਂ ਇਹ ਪਿੰਜਰਾ ਤੋੜੋਗੇ, ਤੋੜ ਕੇ ਨਿਕਲੋਗੇ ਨਾ। ਤੇ ਜਿਹੜਾ ਪਿੰਜਰਾ ਤੋੜ ਕੇ ਨਿਕਲਦਾ ਮਾਲਕ ਫਿਰ ਉਸਨੂੰ ਪਿੰਜਰੇ ਚ ਪਾ ਛੱਡਦਾ, ਔਰ ਐਸੇ ਪਿੰਜਰੇ ਚ ਪਾ ਛੱਡਦਾ ਉਹ ਤੋੜ ਵੀ ਨਹੀਂ ਸਕਦਾ। ਮੈਂ ਐਸੇ ਕਈ ਸੱਪ ਕੀੜੇ ਮਕੌੜੇ ਦੇਖਦਾ ਜਿਨ੍ਹਾਂ ਨੂੰ ਕੀੜੀਆਂ ਖਾ ਰਹੀ ਆਉਂਦੀਆਂ, ਵਿਚਾਰੇ ਖੁਦਕਸ਼ੀ ਵੀ ਨਹੀਂ ਕਰ ਸਕਦੇ। ਕਈ ਕੁੱਤੇ ਮੈਂ ਦੇਖਦਾ ਅਹਿਮ ਤੜਪਦੇ ਪਏ ਨੇ 15-15, 20-20 ਦਿਨ ਤੱਕ, ਮਰਨ ਦੀ ਜਾਂਚ ਵੀ ਕੋਈ ਨਹੀਂ ਵੀ ਛੇਤੀ ਮਰ ਜਾਈ, ਖੁਦਕਸ਼ੀ ਕਰ ਲਈਏ। ਉੱਥੇ ਸੁਕਰਾਤ ਕਹਿਣ ਲੱਗੇ ਨਹੀਂ, ਇਸ ਪਿੰਜਰੇ ਨੂੰ ਤੋੜਨਾ ਨਾ, ਮਾਲਕ ਦੀ ਜਦੋਂ ਰਜ਼ਾ ਹੋਵੇ ਇਸ ਪਿੰਜਰੇ ਚੋਂ ਕੱਢੇ ਉਹ ਗੱਲ ਵੱਖਰੀ ਹੈ, ਪਰ ਜੇ ਪਿੰਜਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤੇ ਰੱਬ ਨੇ ਫਿਰ ਕਿਸੇ ਹੋਰ ਪਿੰਜਰੇ ਚ ਪਾ ਦੇਣਾ, ਔਰ ਐਸੇ ਪਿੰਜਰੇ ਚ ਪਾ ਦੇਣਾ ਉਸ ਕੈਦ ਚੋਂ ਨਿਕਲ ਵੀ ਨਹੀਂ ਸਕੋਗੇ, ਔਰ ਉਸ ਪਿੰਜਰੇ ਵਿੱਚ ਤੜਪਣਾ ਪਏਗਾ, ਦੁੱਖ ਥੋਣਾ ਪਏਗਾ। ਇਹ ਆਖਰੀ ਸੰਦੇਸ਼ ਦਿੱਤਾ। ਫਿਰ ਹੱਥ ਜੋੜ ਕੇ ਸ਼ਾਗਿਰਦ ਕਹਿੰਦੇ ਨੇ, ਉਸਤਾਦ ਜੀ ਜਾਂਦਿਆਂ ਜਾਂਦਿਆਂ ਕੋਈ ਕੀਮਤੀ ਗੱਲ ਕਹਿ ਜਾ, ਬੜੀ ਕੀਮਤੀ ਗੱਲ ਜੋ ਸਾਡੀ ਜ਼ਿੰਦਗੀ ਵਿੱਚ ਕੰਮ ਆਵੇ। ਮਹਾਂਪੁਰਸ਼ਾਂ ਦੀ ਇਹ ਪਹਿਚਾਣ ਹੈ, ਜਾਂਦੇ ਹੋਇਆ ਵੀ ਕੋਈ ਰਮਜ਼ ਭਰੀ ਗੱਲ ਕਰ ਜਾਂਦੇ। ਜੈਸੇ ਇਕੱਠ ਹੋ ਗਿਆ ਸੀ ਕਰਤਾਰਪੁਰ ਵਿੱਚ, ਮੁਸਲਮਾਨ ਕਹਿਣ ਲੱਗੇ ਬਾਬੇ ਦੀ ਅਸੀਂ ਕਬਰ ਬਣਾਵਾਂਗੇ, ਇਹ ਅੰਤਿਮ ਸਮੇਂ ਦਾ ਮੌਤ ਦਾ ਝਗੜਾ, ਅੰਤਿਮ ਸਮੇਂ ਝਗੜਾ। ਹਿੰਦੂ ਕਹਿਣ ਲੱਗੇ ਨਹੀਂ, ਅਸੀਂ ਮੜੀ ਬਣਾਉਣੀ ਹੈ, ਕਿਉਂਕਿ ਨਾਨਕ ਦੇਵ ਹੈ, ਵਲੀ ਅੱਲਾ ਨਹੀਂ ਹੈ। ਤੇ ਮੁਸਲਿਮ ਕਹਿਣ ਲੱਗੇ ਨਹੀਂ, ਇਹ ਵਲੀ ਅੱਲਾ ਹੈ, ਨਾਨਕ ਦੇਵ ਨਹੀਂ ਹੈ, ਗੁਰੂ ਨਾਨਕ ਦੇਵ ਨਹੀਂ, ਵਲੀ ਅੱਲਾ, ਅਸੀਂ ਇਸ ਦੀ ਕਬਰ ਬਣਾਉਣੀ। ਝਗੜਾ ਚੱਲ ਪਿਆ, ਜੀਵਦੇ ਜੀ ਤੇ ਗੁਰੂ ਨਾਨਕ ਨੂੰ ਵੰਡ ਨਾ ਸਕੇ, ਤੇ ਹੁਣ ਗੁਰੂ ਨਾਨਕ ਦੀ ਚੱਦਰ ਪਏ ਵੰਡਦੇ ਨੇ, ਉਸ ਚੱਦਰ ਨੂੰ ਪਏ ਤਕਸੀਮ ਕਰਦੇ ਨੇ। ਜਿਸ ਕਰਤਾਰਪੁਰ ਦੇ ਚੱਦਰ ਤਕਸੀਮ ਕੀਤੀ ਸੀ, ਖਿਮਾ ਕਰਨੀ, ਦੇਸ਼ ਦੀ ਵੰਡ ਵੀ ਉੱਥੋਂ ਹੀ ਹੈ, ਉਸੇ ਥਾਂ ਤੋਂ, ਜਿੱਥੇ ਚੱਦਰ ਪਾੜ ਕੇ ਦੋ ਟੁਕੜੇ ਕੀਤੇ ਗਏ, ਦੇਸ਼ ਦੇ ਵੀ ਦੋ ਟੁਕੜੇ ਉੱਥੋਂ ਹੀ ਹੋਏ ਨੇ। ਮੈਂ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਕਰਤਾਰਪੁਰ ਨੂੰ ਦੇਖਦਾ, ਵਿਚਕਾਰ ਰਾਵੀ ਪਈ ਵਗਦੀ, ਤੇ ਇੱਥੇ ਹੀ ਇਹ ਚੱਦਰ ਤੇਰੀ ਪਾੜੀ ਗਈ ਸੀ, ਦੋ ਟੁਕੜੇ ਕੀਤੇ ਗਏ ਸਨ, ਔਰ ਇਹ ਚੱਦਰ ਦੇ ਦੋ ਟੁਕੜੇ ਨਹੀਂ, ਇਸ ਦੇਸ਼ ਦੇ ਸ਼ਾਇਦ ਦੋ ਟੁਕੜੇ ਉਦੋਂ ਹੀ ਹੋ ਗਏ ਸਨ, ਉਦੋਂ ਹੀ ਸ਼ਾਇਦ ਇਸ ਦੀ ਬੁਨਿਆਦ ਬਣ ਗਈ ਸੀ, ਉਦੋਂ ਹੀ ਲੋਕਾਂ ਨੇ ਬੀਜ ਬਹੁਤ ਛੜਿਆ ਸੀ ਵੀ ਇਸ ਜ਼ਮੀਨ ਦੇ ਟੁਕੜੇ ਕਰ ਦੇਣੇ ਨੇ, ਇਸ ਧਰਤੀ ਦੇ ਜੋ ਹੈ ਟੁਕੜੇ ਕਰ ਦੇਣੇ ਨੇ। ਮੈਂ ਦੋ ਲਫ਼ਜ਼ ਅਟਕੀ ਨਨਕਾਣਾ ਸਾਹਿਬ ਕਹਿ, ਉੱਥੋਂ ਦੇ ਪਾਕਿਸਤਾਨ ਗੌਰਮੈਂਟ ਦੇ ਕਾਫੀ ਮਿਨਿਸਟਰ ਵੀ ਪਹੁੰਚੇ ਹੋਏ ਸਨ, ਰਾਤ ਦਾ ਵਕਤ, ਮੈਂ ਉੱਥੇ ਚੰਦ ਅੱਖਰ ਆਖੇ ਕਿ ਗੁਰੂ ਨਾਨਕ ਨੇ ਕੁਰਾਨ ਤੇ ਪੁਰਾਣ ਨੂੰ ਇਕੱਠਾ ਕੀਤਾ ਸੀ, ਮੱਕੇ ਤੇ ਬਨਾਰਸ ਨੂੰ ਇਕੱਠਾ ਕੀਤਾ ਸੀ, ਇੱਕ ਪਾਸੇ ਮਰਦਾਨਾ ਹੈ, ਇੱਕ ਪਾਸੇ ਬਾਲਾ ਹੈ, ਮਰਦਾਨਾ ਕੌਣ ਹੈ? ਮੁਸਲਿਮ ਹੈ, ਤੇ ਬਾਲਾ ਕੌਣ ਹੈ? ਹਿੰਦੂ ਹੈ, ਦੋਵੇਂ ਇਕੱਠੇ ਕੀਤੇ, ਇਹ ਕੁਰਾਨ ਤੇ ਪੁਰਾਣ ਨੂੰ ਇਕੱਠਾ ਕੀਤਾ ਸੀ, ਇਹ ਮੱਕੇ ਕਾਬੇ ਨੂੰ ਤੇ ਬਨਾਰਸ ਨੂੰ ਇਕੱਠਾ ਕੀਤਾ ਸੀ, ਲੇਕਿਨ ਅਸੀਂ ਐਸੇ ਬਦਕਿਸਮਤ ਨਿਕਲਿਆ ਫਿਰ ਕੁਰਾਨ ਤੇ ਪੁਰਾਣ ਨੂੰ ਵੱਖ ਕਰ ਛੱਡੇ, ਐਸੇ ਬਦਕਿਸਮਤ ਨਿਕਲਿਆ, ਚਾਦਰ ਅਸੀਂ ਕੀ ਪਾੜੀ ਸੀ, ਦੇਸ਼ ਨੂੰ ਪਾੜ ਕੇ ਰੱਖ ਦਿੱਤਾ। ਮੈਂ ਪਹਿਲੇ ਤੇ ਸੋਚਿਆ ਸ਼ਾਇਦ ਇਹ ਫਿਕਰੇ ਕਈਆਂ ਵਾਸਤੇ ਔਖਿਆਈ ਦਾ ਬਾਇਸ ਬਣਨ, ਪਰ ਨਹੀਂ, ਬਾਅਦ ਵਿੱਚ ਮੈਨੂੰ ਉਹਨਾਂ ਨੇ ਦਾਦ ਦਿੱਤੀ, ਕਹਿਣ ਲੱਗੇ ਗੱਲ ਇਹ ਠੀਕ, ਇਹ ਐਸਾ ਪੈਗੰਬਰ ਸੀ, ਇਹ ਐਸਾ ਗੁਰੂ ਸੀ ਜਿਹਨੇ ਸਾਰੀ ਜ਼ਿੰਦਗੀ ਸਾਂਝੀ ਵਾਲਤਾ ਦੀ ਗੱਲ ਕੀਤੀ, ਲੇਕਿਨ ਅਫਸੋਸ ਅਸੀਂ ਉਸਦੀ ਸਾਂਝੀ ਵਾਲਤਾ ਨੂੰ ਸਮਝ ਨਹੀਂ ਸਕੇ। ਤਾਂ ਖੈਰ, ਮੈਂ ਅਰਜ਼ ਇਹ ਕਰਾਂ, ਅੰਤਿਮ ਸਮੇਂ ਵੀ ਇਹ ਮਹਾਂਪੁਰਸ਼ ਕੋਈ ਨਾ ਕੋਈ ਮਹਾਨ ਘਟਨਾਵਾਂ ਘਟਾ ਜਾਂਦੇ ਨੇ। ਜਿਸ ਵਕਤ ਝਗੜਾ ਚੱਲਿਆ, ਚੱਦਰ ਚੁੱਕੀ, ਬਾਬਾ ਨਹੀਂ ਹੈ, ਫੁੱਲ ਪਏ ਨੇ, ਗੁਲਾਬ ਦੇ ਦੋ ਫੁੱਲ ਪਏ ਨੇ। ਪਤਾ ਬਾਬਾ ਆਖਰੀ ਸਮੇਂ ਵੀ ਜਾਂਦਿਆਂ ਜਾਂਦਿਆਂ ਕੀ ਕਹਿ ਗਿਆ, ਮੈਂ ਸਰੀਰ ਨਹੀਂ ਹਾਂ, ਮੈਂ ਇੱਕ ਫੁੱਲ ਹਾਂ, ਮਹਿਕ ਦੇਣ ਆਇਆ ਸੀ, ਤੁਹਾਨੂੰ ਸੁਗੰਧੀ ਦੇਣ ਆਇਆ ਸੀ, ਹੋਰ ਕੁਛ ਨਹੀਂ, ਮੈਂ ਤੇ ਇੱਕ ਸੁੰਦਰਤਾ ਲੁਟਾਉਣ ਵਾਸਤੇ ਆਇਆ ਸੀ, ਇੱਕ ਮਹਿਕ ਦੇਣ ਵਾਸਤੇ ਆਇਆ ਸੀ, ਤੁਸੀਂ ਮੈਨੂੰ ਤਨ ਸਮਝ ਲਿਆ, ਤੁਸੀਂ ਮੈਨੂੰ ਸਰੀਰ ਸਮਝ ਲਿਆ, ਮੈਂ ਸਰੀਰ ਨਹੀਂ ਹਾਂ। ਬਾਬਾ ਮੜੀ ਨਾ ਗੋਰ, ਗੁਰੂ ਅੰਗਦ ਕੇ ਹੀ ਮਾਂ, ਪੁਨ ਸਤ ਸੰਗਤ ਔਰ ਨਿਸ ਦਿਨ ਬਸਬੋ ਮੈਂ ਕਰੋ। ਮੈਂ ਮੜੀ ਤੇ ਕਬਰਾਂ ਵਿੱਚ ਨਹੀਂ ਸਮਾ ਸਕਦਾ, ਲੇਕਿਨ ਲੋਕਾਂ ਨੇ ਬਣਾ ਛੱਡੀ, ਇੱਕ ਨੇ ਮੜੀ ਬਣਾਈ, ਇੱਕ ਨੇ ਕਬਰ ਬਣਾਈ ਚੱਦਰ ਦੀ। ਕਹਿੰਦੇ ਰਾਤ ਨੂੰ ਰਾਵੀ ਦਾ ਪਾਣੀ ਇਤਨਾ ਚੜਿਆ, ਨਾ ਮੜੀ ਰਹੀ ਤੇ ਨਾ ਕਬਰ, ਦੋਵੇਂ ਹੀ ਜਾਂਦੇ। ਜਿਸ ਗੱਲ ਨੂੰ ਬਾਬਾ ਚਾਹੁੰਦਾ ਨਹੀਂ, ਕਿਸ ਤਰ੍ਹਾਂ ਕਰ ਸਕਦੇ ਹੋ? ਬਾਬੇ ਨੂੰ ਮੜੀਆਂ ਚ ਕਿਸ ਤਰ੍ਹਾਂ ਪਾਓਗੇ? ਬਾਬੇ ਨੂੰ ਕਬਰਾਂ ਵਿੱਚ ਕਿਸ ਤਰ੍ਹਾਂ ਪਾਓਗੇ? ਬਾਬਾ ਇੱਕ ਫੁੱਲ ਸੀ, ਬਾਬਾ ਇੱਕ ਰੋਸ਼ਨੀ ਸੀ, ਔਰ ਅਕਸਰ ਮੈਂ ਕਹਿੰਦਾ ਹੁੰਦਾ ਬਾਬਾ ਤਨ ਨਹੀਂ ਸੀ, ਜੇ ਤਨ ਹੁੰਦਾ ਤੇ ਅੰਤਿਮ ਸਮੇਂ ਤਨ ਮਿਲਣਾ ਚਾਹੀਦਾ ਸੀ, ਉਹ ਤੇ ਇੱਕ ਨੂਰ ਸੀ, ਉਹ ਤੇ ਇੱਕ ਮਹਿਕ ਸੀ ਲੈਣੇ ਦੇ ਹਿਰਦੇ ਚ ਜਾ ਟਿੱਕੀ, ਔਰ ਫਿਰ ਉਸ ਤੋਂ ਬਾਅਦ ਤੀਜੇ ਪਾਤਸ਼ਾਹ ਦੇ ਹਿਰਦੇ ਚ ਆਣ ਕੇ ਟਿੱਕੀ, ਫਿਰ ਗੁਰੂ ਰਾਮਦਾਸ ਸਾਹਿਬ ਦੇ ਹਿਰਦੇ ਚ ਆਣ ਕੇ ਟਿੱਕੀ, ਉਹ ਮਹਿਕ, ਉਹ ਰੋਸ਼ਨੀ ਟਿਕਦੀ ਟਿਕਦੀ ਕਲਗੀਧਰ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਚ ਆਣ ਕੇ ਟਿੱਕੀ, ਤੇ ਜਦੋਂ ਉਦੋਂ ਵੀ ਕਿਸੇ ਵਿਰਲੇ ਨੂੰ ਦਿਸੀ ਸੀ ਉਹ ਜੋਤ, ਹੁਣ ਵੀ ਕਿਸੇ ਵਿਰਲੇ ਨੂੰ ਦਿਸਦੀ। ہر ایک نو نہیں دستے. گرو نانک نو ویکھن والیاں اکھاں بہت گھٹ سن, کلگیدر پادشاہ نو ویکھن والیاں اکھاں بہت گھٹ سن. بائی تار دے راجے لڑدے ہی رہے نا. گنگو رسوئیے نے چند پیسے بدلے معصوم بچے صوبہ سربند دے حوالے کر چھڑے سن, نہیں دسے پادشاہ دی مورتی نہیں دس سکی. تے ہن وی گھٹ ہی اکھاں نے جنہاں نو گرو گرنتھ صاحب وچوں گرو دے درشن ہوندے ہون, نہیں تے کئی اوپر ہی اوپر اکھاں پھیری جاندے نے. گل حقیقت انہاں دی سمجھ وچ نہیں پیندی. خیر گل لمکائیے نا, موت وی ایک بہت وڈا درس دے گئی گرو نانک دیو جی دی. انتم سمے جا رہے نے لیکن دس گئے نے میں شریر نہیں ہاں, میں ایک جوت ہاں, میں ایک مہک ہاں, میں ایک روشنی ہاں. تو آلے دوالے شاگرد کٹھے ہوئے نے سکرات دے, کہنے نے استاد جی جاندیاں جاندیاں کوئی قیمتی گل آکھ جاؤ جڑی اسی اپنے پلے بن سکی, جنوں ساری زندگی یاد کر سکیے تے جڑی ساری زندگی سانو صحیح پریرنا دیندی رہے. سکرات کہنے لگے گل پھر اے ہے کہ میں اس ڈھنگ دے نال جیویاں, اج تک میں اپنی زندگی وچ کسے کول ہاریا نہیں. انی گل آکھی اجے ہور آکھنا سی وچے ہی سارے بول پئے بھئی اے گڑ تے سانو وی دسو, اے ڈھنگ تے سانو وی دسو, اسی وی کسے کول ہاریے نہ, ہر ایک نو جتیے. سکرات کہن لگے بھولیو ادھی گل سنی ہے, پوری گل تے تسی سنی نہیں, وچے ہی بول پیا. پوری گل سنو بھئی, میں اس ڈھنگ نال سنسار وچ جیویاں, میں اپنی زندگی وچ کدی کسے کول ہاریا نہیں, اس واسطے کہ میں کدی کسے نو جتن دی کوشش ہی نہیں کیتی, اس واسطے میں ہاریا ہی نہیں. پھر سارے چپ کر گئے. اور بڑی سندر پنکتی ہے بھائی گرداس صاحب دی, گرمکھ ہار چلے جگ جیتا. جس نو کئی دفعہ تسی جیت کہہ دیندے نا, فلانے دی جیت ہوئی ہے, جیت نہیں ہوندی ہار ہوندی. تے جس نو کئی دفعہ تسی کہندے نا ہار گئے, نہیں اس ہار وچ وی جیت ہوندی. گرمکھ ہار چلے جگ جیتا, کسے کسے تھا ہار من لینی وی جیت ہوندی ہے, تے کسے کسے تھا جیت پراپت کر لینی وی کسے حد تک ہار ہوندی ہے. ہنکار وچ جیت جانا وی اے ہار ہے, تے نرمانتا وچ ہار من لینی وی کسے حد تک جیت ہے. گرمکھ ہار چلے جگ جیتا, اس ڈنگ دا جیت دا ڈھنڈورا پٹیا ہی نہیں, میں اے جیت لیا, میں او جیت لیا, فلانے نو ہرا چھڈیا, فلانے نو ہرا چھڈیا. جڑا اس گل دا دعویٰ پیا کردا او آپ ہی ہارے ہویا جو ہے پرش ہے. گرمکھ ہار چلے جگ جیتا, بڑی قیمتی گل سکرات آخری سمے اے کہہ گیا بھئی جیون ایک پنجرا ضرور ہے, پر کرتا پرخ جس پنچھی تے پرسن ہوندا ہے اس پنچھی نو اپنے مستک تے رکھ لیندا ہے, اپنے موڈے تے بٹھا لیندا ہے. بھگت کبیر جی مہاراج نے بھی کہا تو پنجر ہوں سوٹا تور, جم مجھار کیا کرے مور, اے پری پورن پرماتما میں تینو تے بنایا پنجرا تے آپ بن گیا توتا, تیرے نام روپی پنجرے چ ایسا بیٹھ گیا اور بلی کی کر سکتی ہے, میرا شکاری میرا کی وی گاڑے گا, تیرے پنجرے دی حفاظت ہے, تیرے نام دی حفاظت میرے کول ہے, تیری بندگی دی حفاظت میرے کول ہے. تو پھر انہاں شبداں نو چیتے کر لینا, جیون ایک اوسر ہے انو سفل کرنا ہے, جیون ایک پدارتھ ہے اے دا آنند ماننا ہے, جیون ایک سپنا ہے اے دا مان نہیں کرنا, زندگی ایک قیمتی ساز ہے اے دے چو ربی نغمے کرنے, جینا اے جیون ایک پوڑی ہے اے دے تے چڑھ کے اگاں سچ کھنڈ وچ پہنچنا ہے, اور ایک ایسا موقع ہے ایسا سمے ہے جہدے نال زندگی نو سفل کرنا ہے. شاید مڑ کے پھر ایسا سماں نہ ملے. صاحب شری گرو نانک دیو جی مہاراج بخشش کرن, جنہاں دی یاد دے تسی اکتر ہوئے ہو, تے یاد دے چکتر ہون دا مطلب اتنا ہی ہوندا ہے کہ رب یاد آ سکے, گرو چیتے آ سکے, اور کسے دی یاد دے آسرے تے ست سنگ ہو گیا ہے, گربانی دا کیرتن ہو گیا ہے, گربانی دی کتھا ہو گئی ہے, بھلی گل ہے, بہت چنگی گل ہے. صاحب شری گرو نانک دیو جی مہاراج بخشش کرن اس ست سنگ دا اور اس سونے ماحول دا, ساریاں دے تے اثر پوے, ساریاں نو پھل پردان کرن, بھلا چکا معاف گج کے فتح پروان کرنے. واہگرو جی کا خالصہ, واہگرو جی کی